ਤੁਸੀਂ ਹੋ SBS ਪੰਜਾਬੀ ਦੇ ਨਾਲ।
ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਬੇ ਦੀਆਂ ਅਣਸੁਣੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਨੀਅਰਸ ਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨੌਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ, ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਵੇ। ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ, ਗੋਰਡਨਵਿਲ, ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਔਰਤਾਂ ਦੀਆਂ ਬੜੀਆਂ ਹੀ ਦਿਲਚਸਪ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਆਓ ਸੁਣਦੇ ਹਾਂ ਪੰਜਾਬੀ ਪਾਇਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
ਜੋਗਿੰਦਰਾ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ।
ਬਹੁਤ ਚੰਗਾ ਲੱਗਿਆ ਕਿ ਅੱਜ ਮੈਨੂੰ ਮੌਕਾ ਮਿਲ ਰਿਹਾ ਕਿ ਤੁਹਾਡੇ ਨਾਲ ਗੱਲ ਕਰਾਂ ਅਤੇ ਇਤਿਹਾਸ ਬਾਰੇ ਪੁੱਛਾਂ, ਕਿਉਂਕਿ ਤੁਹਾਡੀ ਪਰਿਵਾਰ ਦਾ ਇਤਿਹਾਸ ਇੱਥੇ ਫਾਰ ਨੌਰਥ ਕੁਈਨਜ਼ਲੈਂਡ 'ਚ ਬਹੁਤ ਪੁਰਾਣਾ ਹੈ। ਦੱਸੋ, ਸਭ ਤੋਂ ਪਹਿਲਾਂ ਤੁਹਾਡੇ ਪਰਿਵਾਰ 'ਚੋਂ ਕਦ ਆਏ ਸੀ ਇੱਥੇ?
ਸਭ ਤੋਂ ਪਹਿਲਾਂ ਮਨਪ੍ਰੀਤ, ਮੇਰੇ ਡੈਡ ਦੇ ਨਾਨਾ ਜੀ ਆਏ ਸੀ ਇਨ 1878।
ਹਾਂਜੀ, 1878।
ਹਾਂਜੀ,
ਠੀਕ ਹੈ ਜੀ। ਤੋ ਤੁਹਾਡੇ ਡੈਡ ਦੇ ਨਾਨਾ ਜੀ ਸਨ।
ਹਾਂਜੀ,
ਕੀ ਨਾਮ ਸੀ ਉਹਨਾਂ ਦਾ?
ਉਹਨਾਂ ਦਾ ਨਾਮ ਮੰਗਲ ਸਿੰਘ ਸੀ।
ਅੱਛਾ, ਉਹ ਤੇ ਸ਼ਿਪ ਰਾਹੀਂ ਆਏ ਹੋਣਗੇ ਉਸ ਵੇਲੇ?
ਹਾਂਜੀ, ਸ਼ਿਪ ਰਾਹੀਂ। ਹਾਂਜੀ,
ਤੇ ਉਹ ਜਦ ਆਏ ਸੀ ਉਹਨਾਂ ਦੀਆਂ ਕੁਛ ਯਾਦਾਂ ਜਾਂ ਉਹਨਾਂ ਨੇ ਕੋਈ ਗੱਲਾਂ ਦੱਸੀਆਂ ਹੋਣ ਨਾਨਾ ਜੀ ਨੇ ਜੋ ਤੁਹਾਡੇ ਡੈਡ ਨੂੰ ਪਤਾ ਹੋ?
ਹਾਂਜੀ, ਉਹ ਇੱਥੇ ਆਏ ਸੀ, ਫਿਰ ਇਕੱਲੇ ਆਉਂਦੇ ਸੀ, ਫੈਮਿਲੀ ਨਹੀਂ ਸੀ ਆਉਂਦੇ
ਜੀ,
ਤੇ ਇੱਥੇ ਆਏ ਸੀ। ਫਿਰ ਉਹਨਾਂ ਨੇ ਆਪਣਾ ਪੁੱਤ ਡੈਡ ਦੇ ਮਾਮਾ ਜੀ ਦਲੀਪ ਸਿੰਘ ਨੂੰ ਮੰਗਾਇਆ।
ਅੱਛਾ,
ਉਸ ਤੋਂ ਬਾਅਦ ਡੈਡ ਦੇ ਖਸ ਨੂੰ ਗਿਆਨ ਸਿੰਘ ਨੂੰ ਤੇ ਮੇਰੇ ਡੈਡ ਨੂੰ ਸੁਖਦੇਵ ਸਿੰਘ ਨੂੰ ਮੰਗਾਇਆ।
ਅੱਛਾ,
ਉਸ ਤੋਂ ਬਾਅਦ ਨਿੰਦੇ ਦੇ ਡੈਡ ਨੂੰ।
ਅੱਛਾ,
ਦਾਇਵ ਸਿੰਘ, ਤੇ ਫਿਰ ਉਹਨਾਂ ਨੇ ਮੰਗਾਇਆ ਤਰਸੇਮ ਸਿੰਘ।
ਅੱਛਾ ਜੀ, ਇਹ ਕਦਨ ਮੰਗਵਾਏ, ਮਤਲਬ ਕਦ ਜੁਦੇ ਜੁਦੇ ਕੀਤਾ?
ਹਾਂਜੀ, ਜਦੋਂ ਟਾਈਮ ਤੇ ਮੰਗਵਾਉਂਦੇ ਹੁੰਦੇ ਸੀ ਉਦੋਂ।
ਠੀਕ ਹੈ,
ਟਾਈਮ ਤੇ ਮੰਗਵਾਉਂਦੇ ਹੁੰਦੇ ਸੀਗੇ।
ਸੋ 1900s ਦੀ ਅਸੀਂ ਗੱਲ ਕਰ ਰਹੇ ਹਾਂ?
Yes, 1900s, yeah.
ਹਾਂਜੀ,
ਹਾਂਜੀ,
ਓਕੇ।
ਉਹ ਆਪ ਤੋਂ ਪਹਿਲਾਂ ਇਕੱਲੇ ਬਹੁਤ ਚਿਰ ਰਹੇ।
ਹਾਂਜੀ,
ਟਰਾਈਬਲ ਲੈਂਡ ਕੰਮ ਕਰਦੇ ਰਹੇ, ਉਹ ਜ਼ਮੀਨ ਰੈਡੀ ਕਰਦੇ ਰਹੇ, ਟ੍ਰੀਆਂ ਕੱਟ ਕੇ ਜ਼ਮੀਨ ਨੂੰ ਕਲੀਅਰ ਕਰਦੇ ਸੀ ਫੋਰ ਕਲਟੀਵੇਸ਼ਨ
ਜੀ,
ਔਨ ਦਾ ਟ੍ਰਾਈਬਲ ਲੈਂਡਸ ਤੇ ਇੱਥੇ ਗੋਲਡਨ ਵੈਲ ਦੁਆਲੇ ਵੀ
ਜੀ,
ਤੇ ਮਾਮਾ ਜੀ ਵੀ ਡੈਡ ਦੇ ਇੱਦਾਂ ਹੀ ਕੰਮ ਕਰਦੇ ਰਹੇ। ਬਾਅਦ 'ਚ ਫਾਰਮ ਲਿਆ ਸੀ, ਪਰ ਪਹਿਲਾਂ ਤਾਂ ਜ਼ਮੀਨਾਂ ਆਬਾਦ ਕਰਦੇ ਸੀ।
ਅਤੇ ਨਾਨਾ ਜੀ ਨੂੰ ਕਿਵੇਂ ਸੀ ਕਿ ਗੋਲਡਨ ਵੇਲ ਆਉਣਾ ਹੈ, ਕਿਉਂਕਿ ਬਹੁਤੇ ਲੋਕ ਹੀ ਜਿਵੇਂ ਵਿਕਟੋਰੀਆ, ਨਿਊ ਸਾਊਥ ਵੇਲਸ ਜਾਂਦੇ ਸੀ?
ਪਹਿਲਾਂ ਉਹ ਪਹਿਲਾਂ ਫਰਾਂਸ ਨੂੰ ਗਏ ਸੀ।
ਅੱਛਾ,
ਫਿਰ ਉਧਰੋਂ ਫਿਰ ਇੰਡੀਆ ਜਾ ਕੇ ਇੱਧਰ ਨੂੰ ਮਾਂਡ ਬਣ ਗਿਆ ਕਿਸ ਤਰ੍ਹਾਂ।
ਅੱਛਾ, ਠੀਕ ਹੈ, ਠੀਕ ਹੈ। ਹੁਣ ਫਿਰ ਦੱਸੋ, ਜੋ ਤੁਹਾਡੀਆਂ ਯਾਦਾਂ ਨੇ, ਤੁਹਾਡੇ ਡੈਡ ਆਏ, ਫਿਰ ਤੁਸੀਂ ਆਏ,
ਹਾਂਜੀ,
ਉਹਦੇ ਬਾਰੇ ਦੱਸੋ, ਕਦ ਆਏ, ਕਿਵੇਂ ਆਏ?
ਯੇ ਮੇਰੇ ਡੈਡ ਆਏ 3 May 1955, ਤੇ ਅਸੀਂ ਮੇਰੇ ਮੰਮ ਤੇ ਮੈਂ ਆਏ 16 June 1957।
ਬਹੁਤ ਚਿਰ ਹੋ ਗਿਆ, ਮਤਲਬ ਤੁਸੀਂ ਸਾਰੀ ਜ਼ਿੰਦਗੀ ਇੱਥੇ ਹੀ?
ਹਾਂਜੀ, 2 ਸਾਲਾਂ ਦੀ ਸੀ। ਹਾਂਜੀ
ਹਾਂਜੀ ਹਾਂਜੀ। ਤੇ ਤੁਹਾਨੂੰ ਤਾਂ ਖੈਰ, ਤੁਸੀਂ ਤਾਂ ਬਹੁਤ ਛੋਟੇ ਸੀ ਜਦ ਤੁਹਾਡੇ ਮਦਰ ਆਏ ਸੀ ਜਾਂ ਤੁਹਾਡੇ ਡੈਡ ਜਦ ਵੀ ਆਉਂਦੇ ਸੀ, ਕੋਈ ਟੈਸਟ ਦੇਣਾ ਹੁੰਦਾ ਸੀ ਆਉਣ ਤੋਂ ਬਾਅਦ ਕਿ ਅੰਗਰੇਜ਼ੀ ਆਉਂਦੀ ਹੈ ਕਿ ਨਹੀਂ ਆਉਂਦੀ?
ਨਹੀਂ ਨਹੀਂ ਜੀ, ਨਹੀਂ ਜੀ,
ਉਹ ਨਹੀਂ ਸੀਗਾ
ਅੰਗਰੇਜ਼ੀ, ਸਾਨੂੰ ਨਹੀਂ ਸੀ ਆਉਂਦੀ, ਜਿੱਦਣ ਸਕੂਲੇ ਲੱਗੀ ਉਦਣ ਆਈ।
ਤੇ ਤੁਹਾਡੇ ਮੰਮ ਨੂੰ ਕੁਛ ਤਾਂ ਹੁਣ ਦਾ ਹੋਣਾ ਹੈ ਨਾ, ਕਿ ਉਹ ਪਹਿਲੀ ਵਾਰ ਜਦ ਆਏ ਪਰ ਤੁਹਾਡੇ ਫਾਦਰ ਆਲਰੇਡੀ ਇਧਰ ਸਨ?
ਹਾਂਜੀ।
ਤੇ ਉਹਨਾਂ ਨੇ ਕਿਸ ਤਰ੍ਹਾਂ ਦੀ ਇਮੇਜ ਦੱਸੀ ਸੀ ਕਿ ਬਈ ਆਸਟ੍ਰੇਲੀਆ ਇਹ ਜਿਹਾ?
ਬਹੁਤ ਹਾਰਡ ਸੀ। ਉਹ ਮੇਰੇ ਡੈਡ ਦੇ ਖਸਨ ਗਿਆਨ ਸਿੰਘ ਲੈਣ ਗਏ ਸੀਗੇ ਸਾਰੀ ਫੈਮਿਲੀ ਨੂੰ, ਪਹਿਲਾਂ ਪੰਜਾਬ ਤੋਂ ਟ੍ਰੇਨ 'ਚ ਆਏ, ਇਹ ਨਹੀਂ ਮੈਂ ਪਤਾ ਕਿੱਧਰ ਦੀ ਆਏ, ਪਰ ਕਲਕੱਤੇ ਤੋਂ ਪਲੇਨ ਫੜੀ ਫੇ।
ਅੱਛਾ,
ਕਲਕੱਤੇ ਤੋਂ ਪਲੇਨ ਫੜ ਕੇ ਡਾਬਨ ਆਏ, ਡਾਬਨ ਤੋਂ ਫਿਰ ਟ੍ਰੇਨ 'ਚ ਆਏ, ਤੇ ਕਹਿੰਦੇ ਬਹੁਤ ਜ਼ਿਆਦਾ ਦਿਨ ਲੱਗੇ।
ਤੇ ਫਾਰਮ ਲਾਈਫ ਸੀ ਉਸ ਵੇਲੇ?
ਹਾਂਜੀ, ਫਾਰਮ ਲਾਈਫ ਸੀ, ਕਿਸੇ ਨੂੰ ਨਹੀਂ ਸੀ ਜਾਣਦੇ, ਇੱਥੇ ਘੱਟ ਹੀ ਲੋਕ ਸੀਗੇ ਪੰਜਾਬੀ।
ਅੱਛਾ,
ਜਾਈਦਾ ਵੀ ਘੱਟ ਹੀ ਸੀ ਕਿਤੇ,
ਠੀਕ ਹੈ,
ਜਾਣਦੇ ਵੀ ਕਿਸੇ ਨੂੰ ਨਹੀਂ ਸੀ।
ਤੇ ਜਿਹੜੇ ਇੱਥੇ ਲੋਕ ਵਸਦੇ ਨੇ ਆਸਟ੍ਰੇਲੀਅਨ ਲੋਕਲ,
ਹਾਂਜੀ,
ਉਹਨਾਂ ਨਾਲ ਕੋਈ ਵਿਚਰਦੇ ਸੀ ਤੁਸੀਂ, ਗੱਲਬਾਤ ਹੁੰਦੀ ਸੀ, ਮਿਲਦੇ?
ਹਾਂਜੀ, ਥੋੜਾ ਬਹੁਤਾ, ਜਿੱਦਾਂ ਅੱਜ ਕੱਲ ਵਾਂਗ ਨਹੀਂ, ਬਹੁਤ ਥੋੜਾ ਬਹੁਤਾ। ਹਾਂਜੀ
ਹਾਂਜੀ, ਕੋਈ ਆਣਾ ਜਾਣਾ ਨਹੀਂ ਸੀ, ਉੱਠਣਾ ਬੈਠਣਾ
ਬਹੁਤਾ ਨਹੀਂ।
ਅੱਛਾ,
ਫਾਰਮ ਤੇ ਤਾਂ ਕੋਈ ਨਾ ਕੋਈ ਆਇਆ ਰਹਿੰਦਾ ਹੁੰਦਾ ਸੀ, ਮਿਲ ਵਾਲਾ ਜਾਂ ਕੋਈ
ਜੀ,
ਪਰ ਏਦਾਂ ਕਿਸੇ ਦੇ ਜਾਣਾ ਆਉਣਾ ਬਹੁਤ ਘੱਟ ਸੀ।
ਆਪਣਾ ਦੱਸੋ, ਸਕੂਲ ਦੇ ਵਕਤ ਜਦ ਤੁਸੀਂ ਸਕੂਲ ਗਏ ਹੋਵੋਗੇ, ਤੁਹਾਡੇ ਵਰਗੇ ਕਿੰਨੇ ਕੁ ਹੋਰ ਮਤਲਬ ਪੰਜਾਬੀ ਬੈਕਗ੍ਰਾਉਂਡ ਦੇ?
ਨਹੀਂ, ਮੈਂ ਤਾਂ, ਮੇਰੀ ਖਸਨ ਸੀ ਗਿਆਨ ਦੀ, ਡੋਡਾ ਹਾਂਜੀ
ਤੇ ਕਦੇ ਕੋਈ ਦਿੱਕਤ ਆਈ ਉਹ ਉਹਨਾਂ ਦਿਨਾਂ ਦੀ ਗੱਲ ਦੱਸੋ
ਉਦੋਂ ਹੈ ਨਹੀਂ ਸੀ ਕੋਈ ਵੀ ਸਾਨੂੰ ਪੰਜਾਬੀ ਆਉਂਦੀ ਸੀ ਸਾਨੂੰ ਘਰ ਹੀ ਪੰਜਾਬੀ ਬੋਲਦੇ ਸੀਗੇ
ਹਾਂਜੀ
ਪੰਜਾਬੀ ਆਉਂਦੀ ਸੀ ਇੰਗਲਿਸ਼ ਆਉਂਦੀ ਨਹੀਂ ਸੀ ਰਾਤ ਨੂੰ ਆਈ ਬੀ ਸੀ ਪੜ੍ਹਾਉਣ ਲੱਗੇ ਫਿਰ ਇੰਗਲਿਸ਼ ਆ ਗਈ
ਸਿੱਖ ਗਏ
ਹਾਂਜੀ
ਪਰ ਕਦੀ ਤੁਹਾਡੇ ਜਿਹੜੇ ਸਕੂਲ ਚ ਹੋਰ ਬੱਚੇ ਸਨ ਉਹਨਾਂ ਨੇ ਤੁਹਾਨੂੰ ਕੁਛ ਕਿਹਾ ਜਾਂ ਅੰਗਰੇਜ਼ੀ ਚ
ਨਾ ਨਾ ਮਾੜਾ ਮੋਟਾ ਠੀਸ ਅੱਜ ਵੀ ਨਿਆਣੇ ਕਰਦੇ ਬੱਚਿਆਂ ਨੂੰ ਮਾੜਾ ਮੋਟਾ ਠੀਸ ਕਰਦੇ ਹੁੰਦੇ ਸੀਗੇ
ਐਂਡ ਜਿਹੜਾ ਇੱਥੇ ਦਾ ਆਦਿਵਾਸੀ ਭਾਈਚਾਰਾ ਜਿਹੜਾ ਐਬੋਰੀਜਨਲ ਹੈ ਇੰਡੀਜਨਸ
ਹਾਂਜੀ
ਉਹਨਾਂ ਨਾਲ ਕੋਈ ਤੁਹਾਡੀ ਇੰਟਰੈਕਸ਼ਨ ਹੈਗੀ ਸੀ ਐਟ ਆਲ
ਸਾਡੇ ਕਲਾਸ 'ਚ ਇੱਕ ਆਈ ਡੀ ਇੱਕ ਕੁੜੀ ਹੁੰਦੀ ਸੀਗੀ
ਅੱਛਾ
ਉਹ ਨਾ ਪੜ੍ਹਦੀ ਰਹੀ ਹੈ ਪ੍ਰਾਇਮਰੀ ਸਕੂਲ ਇਹ
ਅੱਛਾ
ਕੋਈ ਫਰਕ ਨਹੀਂ ਸੀ ਸਾਰੇ
ਅਤੇ ਵੱਡੇ ਹੁੰਦੇ ਹੋਏ ਤੁਸੀਂ ਆਪਣਾ ਪੰਜਾਬੀ ਕਲਚਰ ਵੀ ਹਮੇਸ਼ਾ ਆਪਣੇ ਨਾਲ ਰੱਖਿਆ
ਹਾਂਜੀ
ਕਿੰਨੇ ਕੁ ਆਸਟ੍ਰੇਲੀਅਨ ਬਣ ਗਏ ਹੋ ਅਤੇ ਕਿੰਨਾ ਕੁ ਪੰਜਾਬੀਅਤ ਤੁਹਾਡੇ ਅੰਦਰ ਹਨ
ਹਾਂਜੀ ਸਾਨੂੰ ਪੰਜਾਬੀ ਪੜ੍ਹਨੀ ਲਿਖਣੀ ਘਰ ਸਿਖਾਉਂਦੇ ਹੁੰਦੇ ਸੀਗੇ ਕਾਪੀਆਂ ਲੈ ਆਉਂਦੀ ਹੁੰਦੀ ਸੀ ਪੈਨਸਲਾਂ ਹੁੰਦੀਆਂ ਸੀਗੀਆਂ ਜੇ ਗਰਮੀਆਂ 'ਚ ਬੈਗ ਜੇ ਵਾਸ਼ ਕਰਕੇ ਉਹ ਟ੍ਰੀ ਥੱਲੇ ਵਿਛਾ ਕੇ ਸ਼ਾਮੇ ਟ੍ਰੀ ਦੀ ਸ਼ਾਮੇ ਬਹਿ ਕੇ
ਹਾਂਜੀ
ਤੇ ਉੱਥੇ ਪੰਜਾਬੀ ਲਿਖਣੀ
ਅੱਛਾ
ਤੇ ਪੜ੍ਹਨੀ
ਤੇ ਕੌਣ ਸਿਖਾਉਂਦਾ ਸੀ
ਮੇਰੇ ਡੈਡ ਤੇ ਮੇਰੇ ਤਾਇਆ ਜੀ ਗਿਆਨ ਸਿੰਘ
ਬਸ ਉਹ ਸਿਰਫ ਤੁਹਾਨੂੰ ਸਿਖਾਉਂਦੇ ਸੀ ਜਾਂ ਹੋਰ
ਨਹੀਂ ਸਾਰਿਆਂ ਨੂੰ ਮੇਰੇ ਮੇਰੇ ਖਸਨ ਨੂੰ
ਹਾਂਜੀ
ਫਿਰ ਮੇਰੇ ਭਰਾ ਵੀ ਹੋ ਗਏ ਸੀ ਮੇਰੀ ਸਿਸਟਰ ਤਾਂ ਬਹੁਤ ਛੋਟੀ ਆ ਉਹ ਤਾਂ 73 ਦੀ ਜਨਮ ਉਹਦਾ ਉਹ ਨਹੀਂ ਸੀ ਉੱਥੇ ਉਸ ਸੀਨ 'ਚ
ਅੱਛਾ
ਉਹ ਬਾਅਦ 'ਚ ਹੋਈ ਆ ਤੇ ਮੇਰੇ ਜਿਹੜੀ ਖਸਨ ਦੇ ਦੋ ਹੋਰ ਭਰਾ ਸੀਗੇ ਅਸੀਂ
ਸੋ ਸਾਰੇ ਬੱਚੇ ਇਕੱਠੇ ਬਹਿ ਕੇ ਸਕੂਲ ਤੋਂ ਵਾਪਸ ਆ ਕੇ ਹੁਣ ਪੰਜਾਬੀ ਦੀ ਕਲਾਸ
ਹਾਂਜੀ ਹਾਂਜੀ ਵੀਕਐਂਡ ਹਾਂਜੀ ਤੇ ਐਤਵਾਰ ਨੂੰ ਸਵੇਰ ਨੂੰ ਉੱਠ ਕੇ ਸਾਨੂੰ ਪਾਠ ਸਿਖਾਉਂਦੇ ਹੁੰਦੇ ਸੀਗੇ
ਅੱਛਾ
4 ਵਜੇ ਠਾਲ ਦੇਣਾ ਉੱਠ ਕੇ ਬੈਠੋ ਤੇ ਰੂਮ ਤੇ ਫਲੋ ਤੇ ਕਹਿੰਦੇ ਤੇ ਪਾਠ ਕਰੀਦਾ ਹੁਣ ਤਾਂ ਆਪਾਂ ਮੰਜਿਆਂ ਤੇ ਕਰੀਦਾ ਉਦੋਂ ਕਹਿੰਦੇ ਸੀ ਫਲੋ ਤੇ ਕਰੀਦਾ
ਅੱਛਾ ਮਤਲਬ ਜਪਜੀ ਸਾਹਿਬ ਸਾਰੇ ਪਾਠ ਕਰਾਉਂਦੇ ਸੀ
ਹਾਂਜੀ ਹਾਂਜੀ
ਅਰੇ ਵਾਹ ਤੇ ਫਿਰ ਆਪਣੀ ਧਰਮ ਨੂੰ ਆਪਣੇ ਰਿਲੀਜਨ ਨੂੰ ਰੱਖਣ ਲਈ ਕਿਵੇਂ ਤੁਸੀਂ ਮਤਲਬ ਗੁਰਦੁਆਰੇ ਜਾਂਦੇ ਸੀ
ਨਹੀਂ ਗੁਰਦੁਆਰਾ ਸਾਹਿਬ ਹੈ ਨਹੀਂ ਸੀ ਉਦੋਂ
ਨਹੀਂ ਸੀ
ਨਾ ਸਾਡੀ ਫੈਮਿਲੀ ਵੀ ਅੱਗੇ ਸੀਗੀ ਹੋਰ ਫੈਮਿਲੀਆਂ ਵੀ ਸੀ ਇਕੱਠੀਆਂ ਹੋ ਗਏ ਇੱਥੇ ਜਿਹੜਾ ਐਡਮਿੰਟਨ ਗੁਰਦੁਆਰਾ ਬਣਿਆ 1985 ਜੇ ਤੇ ਗੋਲਡਨਵੈਲ 1986 ਜੇ
ਤੁਸੀਂ ਤੇ 60s ਦੇ ਆਏ ਹੋਏ ਸੀ
50s
ਦੇ
ਹਾਂਜੀ
ਮਤਲਬ ਉਹ 30 ਵਰੇ ਤੁਸੀਂ ਕਦੀ ਗੁਰਦੁਆਰਾ ਸਾਹਿਬ
ਨਹੀਂ ਜੀ ਨਹੀਂ ਨਹੀਂ ਨਹੀਂ
ਅੱਛਾ ਤੇ ਘਰ ਹੀ ਪਾਠ ਕਰ
ਹਾਂਜੀ ਹਾਂਜੀ
ਤੇ ਘਰ ਪ੍ਰਕਾਸ਼ ਤਾਂ ਨਹੀਂ ਕਰ ਸਕਦੇ ਸੀ
ਗੁਰਗ੍ਰੰਥ ਉਦੋਂ ਨਹੀਂ ਸੀ ਫਿਰ ਬਾਅਦ 'ਚ ਲੈ ਆਉਂਦੇ ਸੀ ਮੇਰੇ ਡੈਡ ਨੇ
ਅੱਛਾ
1980 'ਚ ਲੈ ਆਉਂਦੇ ਸੀ ਮਹਾਰਾਜ ਜੀ ਪਰ ਉਦੋਂ ਹੈ ਨਹੀਂ ਸੀ
ਅੱਛਾ ਤੇ ਫਿਰ ਵੀ ਤੁਸੀਂ ਆਪਣਾ ਧਰਮ ਇਸ ਤਰ੍ਹਾਂ ਸੰਜੋ ਕੇ ਰੱਖਿਆ ਹੈਗਾ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਸਕੂਲ 'ਚ ਕੋਈ ਵਿਤਕਰਾ ਨਹੀਂ ਐਸੀ ਗੱਲ ਨਹੀਂ ਘਰ 'ਚ ਤੁਹਾਨੂੰ ਕਲਚਰ ਵਗੈਰਾ ਸਿਖਾ ਦਿੱਤਾ
ਹਾਂਜੀ
ਕਦੀ ਕੋਈ ਦਿੱਕਤ ਆਈ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਅਗਰ ਕੇਸ ਤੁਹਾਡੇ ਲੰਮੇ ਨੇ ਕਿ ਕਿਉਂ ਨਹੀਂ ਕੱਟਦੇ
ਉਹ ਕਹਿ ਦਿੰਦੇ ਸੀਗੇ ਨਹੀਂ ਮੈਂ ਸਾਡੀ ਰਿਲੀਜਨ ਅਸੀਂ ਨਹੀਂ ਕੱਟਦੇ
ਅੱਛਾ
ਅੱਛਾ ਇਹ ਥੋੜਾ ਡਿਫਰੈਂਟ ਸੀਗਾ ਜਿੱਦਾਂ ਅੱਜ ਕੱਲ੍ਹ ਨਾਲੋਂ ਕੋਈ ਸ਼ੋਪਿੰਗ ਸੈਂਟਰ ਨਹੀਂ ਸੀਗੇ ਚੀਜ਼ਾਂ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਚੀਜ਼ਾਂ ਨਹੀਂ ਸੀ ਹੁੰਦੀਆਂ
ਹਾਂਜੀ ਹਾਂਜੀ ਤੇ ਅਗਰ ਤੁਸੀਂ ਆਪਣਾ ਪੰਜਾਬੀ ਖਾਣਾ ਪਕਾਉਣਾ ਹੋਵੇ ਤੇ ਉਹ ਜਿਹੜੇ ਮਸਾਲੇ ਪਾਣੇ ਨੇ
ਨਹੀਂ ਨਹੀਂ ਜੀ ਉਹ ਵੀ ਨਹੀਂ ਮਿਲਦੇ ਹਾਂਜੀ ਉਦੋਂ ਮੈਦੇ ਦੀ ਰੋਟੀਆਂ ਬਣਾਈ ਰਹੀਆਂ ਸੀ
ਅੱਛਾ
ਤੇ ਜਿਹੜਾ ਬਿਸਕਿਟ ਟਿਨ ਹੁੰਦਾ ਨਾ ਬਿਸਕਿਟ ਟਿਨ
ਹਾਂਜੀ ਹਾਂਜੀ
ਉਹਦੇ ਵਿੱਚ ਆਟਾ ਪਾ ਲੈਣਾ ਦੱਬ ਲੈਣਾ ਤੇ ਇੱਦਾਂ ਆਹ ਬਿਸਕਿਟ ਟਿਨ ਆ ਗੱਬੇ ਇੱਦਾਂ ਇੱਦਾਂ ਵਾ ਲਾਂ ਇੱਦਾਂ ਕਰ ਲੈਣਾ
ਹਾਂਜੀ
ਤੇ ਫਿਰ ਜਿੰਨੀਆਂ ਰੋਟੀਆਂ ਬਣਾਉਣੀਆਂ ਇੱਕ ਗਲਾਸ ਬਣਾਉਣਾ ਇੱਕ ਗਲਾਸ ਪਾਣੀ ਦਾ ਪਾ ਲੈਣਾ ਇੱਦਾਂ
ਹਾਂਜੀ ਹਾਂਜੀ
ਬਹੁਤ ਸਾਲ ਹੋ ਗਏ ਮੈਂ ਕੀਤੀ ਨਹੀਂ ਹਜੇ ਵੀ ਕਰ ਸਕਦੀ ਇੱਦਾਂ ਕਰ ਕਰਕੇ ਫਿਰ ਇੱਦਾਂ ਗੁੰਨ ਕੇ ਫਿਰ
ਦਾਲ ਸਬਜ਼ੀ ਅਗਰ ਬਣਾਉਣੀ ਹੈ ਤੁਹਾਨੂੰ ਹਲਦੀ ਚਾਹੀਦੀ ਹੈ ਤੁਹਾਨੂੰ ਜੀਰਾ ਚਾਹੀਦਾ ਹੈ
ਉਹ ਨਹੀਂ ਸੀਗਾ
ਉਹ ਫਿਰ ਕਿਵੇਂ ਬਣਾਉਂਦੇ ਸੀ
ਅਸੀਂ ਕੱਲ ਖੀਨਸ ਖਰੀ ਮਿਲਦੀ ਸੀ ਫੈਰਾ ਖੀਨਸ ਖਰੀ ਫੈਰਾ ਬਸ
ਉਹ
ਤੇ ਬਟਰ ਘੀ ਵੀ ਨਹੀਂ ਸੀ ਮਿਲਦਾ ਪਹਿਲਾਂ
ਘਿਓ ਵੀ ਨਹੀਂ ਸੀ ਬਟਰ ਰਿਚ ਕੀਨਸ ਕਰੀ ਪਾਊਡਰ ਪਾ ਕੇ
ਹਾਂਜੀ ਹਾਂਜੀ
ਸਵਾਦ ਸੀ
ਹਾਂਜੀ
ਅੱਛਾ
ਸਵਾਦ ਸੀ
ਅੱਛਾ
ਪ੍ਰੈਸ਼ਰ ਕੁੱਕਰ ਵੀ ਨਹੀਂ ਸੀ ਗੱਲ ਅਸੀਂ ਗਾਰਡਨ 'ਚ ਬੀਜਦੇ ਹੁੰਦੇ ਸੀ ਲੇਡੀਜ਼ ਕੰਮ ਬਹੁਤ ਕਰਦੀਆਂ ਹੁੰਦੀਆਂ ਸੀ ਮਾਮ ਬਾਕੀ ਲੇਡੀਜ਼ ਗਾਰਡਨ ਬੀਜਦੇ ਹੁੰਦੇ ਸੀ
ਦੱਸੋ ਕੀ ਕਰਦੇ ਸੀ ਤੁਹਾਡੇ ਮਦਰ
ਸਾਡੇ ਲੁੱਕ ਆਫਟਰ ਕਰਦੇ ਸੀ ਕਾਰ ਨਹੀਂ ਸੀ ਚਲਾਉਂਦੇ
ਹਾਂਜੀ
ਕੱਲ੍ਹ ਡੈਡੀ ਬੰਦਾ ਹੀ ਚਲਾਉਂਦਾ ਸੀ ਉਦੋਂ ਤੇ ਉਹ ਹੁਣ ਸਾਰੇ ਲੁੱਕ ਆਫਟਰ ਕਰਨ ਸਾਨੂੰ ਸਕੂਲੇ ਭੇਜਣਾ ਘਰ ਨੂੰ ਲੁੱਕ ਆਫਟਰ ਕਰਨੇ ਉਹ ਗਾਰਡਨ ਬੀਜਣੀ ਸਿਆਲ ਨੂੰ
ਕੀ ਬੀਜਦੇ ਸੀ ਗਾਰਡਨ
ਸਿਆਲ ਨੂੰ ਸਰੋਂ ਸਾਗ ਬੀਜਦੇ ਸੀ ਉਦੋਂ ਗਾਜਰਾਂ ਵੀ ਹੋ ਜਾਂਦੀਆਂ ਸੀ ਗੋਭੀ ਵੀ ਹੋ ਜਾਂਦੀ ਸੀ ਅੱਜ ਕੱਲ੍ਹ ਚੀਜ਼ਾਂ ਇਹ ਹੁੰਦੀਆਂ ਨੀ ਟਮਾਟੇ ਵਗੈਰਾ ਲੈਟਸ
ਵਾਹ ਤਾਂ ਮਤਲਬ ਸਾਰਾ ਔਰਗੈਨਿਕ ਹੋਇਆ ਨਾ ਆਪਣੇ ਘਰ ਵਿੱਚ ਤੁਸੀਂ ਉਗਾ ਕੇ
ਹਾਂਜੀ
ਆਪ ਉਸਨੂੰ ਖਾ ਪੀ ਰਹੇ ਹੋ?
ਤੇ ਉਹ ਫਰੂਟ ਟ੍ਰੀਜ਼ ਹੁੰਦੇ ਸੀ.
ਅੱਛਾ,
ਮੈਂਗੋਸ, ਲਾਚੀਸ, ਮੈਂਡਰਿਨਸ, ਔਰੰਜਸ.
ਹਾਂਜੀ. ਤੁਸੀਂ ਤੁਸੀਂ ਆਪਣੇ ਮਾਪਿਆਂ ਦਾ ਤਾਂ ਵਿਆਹ ਨਹੀਂ ਦੇਖਿਆ, ਪਰ ਤੁਹਾਨੂੰ ਪਤਾ ਇੰਡੀਆ ਵਿੱਚ ਹੀ ਹੋਇਆ ਹੋਣਾ.
ਹਾਂਜੀ.
ਸੋ ਆਪਣੇ ਵਿਆਹ ਬਾਰੇ ਦੱਸੋ, ਤੁਹਾਡਾ ਫਿਰ ਇੱਧਰ?
ਨਹੀਂ, ਮੇਰਾ ਵੀ ਇੰਡੀਆ ਹੀ ਹੋਇਆ ਸੀਗਾ.
ਇੰਡੀਆ ਜਾ ਕੇ?
ਹਾਂਜੀ.
ਸੋ ਤੁਹਾਡੇ ਹਸਬੈਂਡ ਫਿਰ ਇੰਡੀਆ ਚ?
ਇੰਡੀਆ ਦੇ ਸੀ. ਹਾਂਜੀ.
ਅੱਛਾ, ਉਹਦੇ ਬਾਰੇ ਦੱਸੋ.
ਉਹਦੇ ਬਾਰੇ ਉਹ ਪੇਰੈਂਟਸ ਨੇ ਰਸਤਾ ਲੱਭਾ, ਵਿਆਹ ਕਰਤਾ. ਅੱਜ ਕੱਲ੍ਹ ਨਾਲੋਂ ਬਹੁਤ ਡਿਫਰੈਂਟ ਹੋਆ.
ਮਤਲਬ ਤੁਹਾਡੀ ਕੋਈ ਓਨੀ ਰਾਏ ਨਹੀਂ ਪੁੱਛੀ ਗਈ ਕਿ ਵੀ ਹਾਂ ਜਾਂ ਨਾ?
ਨਾ ਰੀਅਲੀ. ਹਾਂਜੀ.
ਨੋਟ ਐਟ ਆਲ. ਤੇ ਕੀ ਤਸਵੀਰ ਦਿਖਾਈ, ਦੱਸੋ ਥੋੜਾ?
ਹਾਂਜੀ, ਤਸਵੀਰ ਦਿਖਾਈ ਸੀ.
ਅੱਛਾ.
ਹਾਂਜੀ.
ਮੁੰਡਾ ਪਸੰਦ ਆਇਆ ਸੀ ਵੈਸੇ ਤੁਹਾਨੂੰ? ਠੀਕ ਲੱਗੇ?
ਹਾਂਜੀ.
ਅੱਛਾ, ਤੇ ਕੋਈ ਚਿੱਠੀ ਵਗੈਰਾ ਲਿਖੀ ਉਹਨਾਂ ਨੂੰ, ਗੱਲਬਾਤ ਹੋਈ? ਕੁਛ ਵੀ ਨਹੀਂ, ਬਸ
ਨੋਟੀ ਡਾਇਰੀ. ਬਹੁਤ ਬਹੁਤ ਚੜਦੀਆਂ ਗੱਲਾਂ. ਹਾਂਜੀ.
ਤੇ ਕੋਈ ਵਿਚੋਲਾ ਸੀ ਫੈਮਿਲੀ ਨੂੰ ਜਾਣ?
ਮੇਰੇ ਤਾਇਆ ਜੀ ਸੀਗੇ.
ਅੱਛਾ ਅੱਛਾ.
ਤਾਇਆ ਜੀ ਇੰਡੀਆ ਰਹਿੰਦੇ ਸੀ, ਜਿਹੜੇ ਮੇਰੇ ਤਾਇਆ ਜੀ.
ਹਾਂਜੀ.
ਜਿਹੜੇ ਇੱਥੇ ਵਾਲੇ ਨੇ, ਮੇਰੇ ਡੈਡ ਦੇ ਬ੍ਰਦਰ.
ਉਹਨਾਂ ਨੇ ਕਿਹਾ ਹੋਣਾ ਕਿ ਮੁੰਡਾ ਚੰਗਾ ਹੈ
ਜੀ? ਹਾਂਜੀ.
ਬਸ ਉਹਨਾਂ ਦੇ ਕਹੇ ਤੇ ਤੁਸੀਂ ਵਿਸ਼ਵਾਸ ਕੀਤਾ?
ਹਾਂਜੀ.
ਉਹਨਾਂ ਨੂੰ ਇੱਥੇ ਆ ਕੇ ਕਿਵੇਂ ਲੱਗਿਆ ਪਹਿਲੀ ਵਾਰੀ ਆਸਟ੍ਰੇਲੀਆ?
ਥੋੜਾ ਡਿਫਰੈਂਟ ਲੱਗਾ, ਸਾਨੂੰ ਤਾਂ ਫਰਕ ਹੀ ਨਹੀਂ ਸੀ, ਅਸੀਂ ਤਾਂ ਗਿੱਜੇ ਸੀਗੇ.
ਤੁਸੀਂ ਤਾਂ ਇੱਥੇ ਰਹਿੰਦੇ ਸੀ?
ਉਦੋਂ ਤੱਕ ਤਾਂ ਬਹੁਤ ਦੁਨੀਆਂ ਹੋ ਗਈ ਸੀ ਇੱਥੇ.
ਤੇ ਤੁਹਾਡੀ ਉਮਰ ਕਿੰਨੀ ਕੁ ਸੀ ਤਾਂ?
24.
ਮਤਲਬ ਤੁਸੀਂ ਪੜ੍ਹਾਈ ਕਰ ਚੁੱਕੇ ਸੀ?
ਹਾਂਜੀ ਹਾਂਜੀ.
ਯੂ ਵਰ ਆਲ
ਹਾਂਜੀ
ਰੈਡੀ ਕੀ? ਅੱਛਾ. ਸੋ ਡੋਂਟ ਟੈਲ ਮੀ ਅ ਲਿਟਲ ਬਿਟ ਮੋਰ ਅਬਾਊਟ ਯੋਰ ਹਸਬੈਂਡਸ ਐਕਸਪੀਰੀਅੰਸ ਕਿ ਪਹਿਲੀ ਵਾਰੀ ਫਾਰ ਨਾਰਥ ਕੁਈਨਸਲੈਂਡ ਵਿੱਚ ਆਉਣਾ, ਇਟਸ ਅ ਵੈਰੀ ਡਿਫਰੈਂਟ ਪਲੇਸ ਟੂ ਬੀ ਇਨ.
ਹਾਂਜੀ. ਪਰ ਬਹੁਤਾ ਨਹੀਂ ਮੌਂਡ ਕੀਤਾ ਕਰਕੇ ਪਤਾ ਸੀ ਡਿਫਰੈਂਟ. ਉਹ ਨਾਲੇ ਜਦ ਪੜ੍ਹਦੇ ਸੀ ਬਾਹਰ ਰਹਿੰਦੇ ਸੀ ਘਰ ਤੋਂ, ਪਿੰਡ ਤੋਂ ਬਾਹਰ ਰਹਿੰਦੇ ਸੀ, ਨਾਲੇ ਨੌਕਰੀ ਕਰਦੇ ਸੀ ਬਾਹਰ ਰਹਿੰਦੇ ਸੀਗੇ.
ਹਾਂਜੀ.
ਦੋ ਤਿੰਨ ਥਾਂ ਨੌਕਰੀਆਂ ਵੀ ਕੀਤੀਆਂ.
ਤਜਰਬਾ ਸੀ
ਦੇਖਿਆ?
ਹਾਂਜੀ. ਸ਼ਹਿਰ ਵੀ ਵੇਖਿਆ?
ਇੰਡੀਆ ਦੇਖਿਆ? ਹਾਂਜੀ.
ਰਾਈਟ ਰਾਈਟ ਰਾਈਟ. ਫਿਰ ਠੀਕ ਹੈ. ਤੇ ਉਸ ਤੋਂ ਬਾਅਦ ਹੁਣ ਤੁਹਾਡੇ ਬੱਚੇ ਵੀ, ਤੁਸੀਂ ਮੈਨੂੰ ਤਸਵੀਰਾਂ ਦਿਖਾ ਰਹੀਆਂ, ਉਹਨਾਂ ਦੇ ਵਿਆਹ ਕਿਸ ਤਰ੍ਹਾਂ ਆਪਣੇ ਪੰਜਾਬੀ ਰੀਤ ਰਿਵਾਜ?
ਹਾਂਜੀ. ਵੱਡੀ ਬੇਟੀ ਦਾ ਇੱਥੇ ਕੀਤਾ ਸੀਗਾ, ਗੋਡਨਵਾਲ ਗੁਰਦੁਆਰਾ ਸਾਹਿਬ.
ਅੱਛਾ.
ਤੇ ਇੱਥੇ ਰਿਸੈਪਸ਼ਨ ਸੀਗਾ ਕਸੀਨਾ ਦੇ. ਬੱਚੇ ਕਾਕੇ ਦਾ ਕੀਤਾ ਸੀ ਇੰਗੇਜਮੈਂਟ ਇੱਥੇ, ਤਾਂ ਵਿਆਹ ਹੋਇਆ ਸੀ ਇੰਡੀਆ.
ਅੱਛਾ.
ਤੇ ਉਹਦੀ ਪਿੱਛੇ, ਉਹਦੀ ਫੈਮਿਲੀ ਦੀ ਵਾਈਫ ਦਾ ਪਿੱਛਾ ਉੱਥੇ ਇੰਡੀਆ ਆ?
ਇੰਡੀਆ ਤੋਂ ਹੀ?
ਹਾਂਜੀ. ਤੇ ਛੋਟੀ ਦਾ ਵਿਆਹ ਇੱਥੇ ਕੀਤਾ ਸੀਗਾ.
ਅੱਛਾ.
ਉਹਦਾ ਪੜ੍ਹਨ ਆਇਆ ਸੀਗਾ ਹਸਬੈਂਡ.
ਅੱਛਾ. ਤੇ ਜਿੰਨੇ ਤੁਹਾਡੇ ਹਾਣ ਦੇ ਨੇ, ਤੁਹਾਡੇ ਨਾਲ ਦੇ ਇੱਥੇ ਲੋਕ ਨੇ, ਮੋਸਟਲੀ ਹੁਣ ਦੀ ਜਿਹੜੀ ਜਨਰੇਸ਼ਨ ਹੈ, ਹੁਣ ਇੱਥੇ ਹੀ ਵਿਆਹ ਕਰਦੇ ਨੇ ਕਿ ਇੰਡੀਆ ਵਾਪਸ ਜਾਂਦੇ ਨੇ?
ਇੱਥੇ ਵੀ ਕਰਦੇ ਆ, ਪਰ ਇੰਡੀਆ ਬਹੁਤ ਜਾਂਦੇ ਆ
ਹਾਲੇ ਵੀ.
ਹਾਂਜੀ. ਅਸੀਂ ਤਾਂ ਬੇਟੀਆਂ ਕਹਿੰਦੀਆਂ ਸੀ ਇੱਥੇ ਕਰਨਾ ਆ ਰਿਸੈਪਸ਼ਨ ਕਸੀਨਾ ਦਾ ਕਰਨਾ, ਇੱਥੇ ਕਰੋ.
ਠੀਕ ਹੈ ਠੀਕ ਹੈ. ਤੇ ਨਹੀਂ ਮਤਲਬ ਮੁੰਡਾ ਕੁੜੀ ਜਦ ਲੱਭਣੇ ਹੁੰਦੇ ਨੇ
ਜਾਂਦੇ ਆ, ਉੱਥੇ ਜਾਂਦੇ ਆ ਕਈ ਲੋਕ, ਬਹੁਤ ਜਾਂਦੇ ਆ.
ਰਾਈਟ. ਮਾਈਗ੍ਰੇਸ਼ਨ ਬੜੀ ਯੂਨੀਕ ਜੀ ਸਟੋਰੀ ਹੈ ਹਰੇਕ, ਬਿਕੋਜ਼ ਇਸ ਤੋਂ ਸਭ ਨੂੰ ਬੜੀ ਇੰਸਪੀਰੇਸ਼ਨ ਵੀ ਮਿਲਦੀ ਹੈ. ਤੁਸੀਂ ਤਾਂ ਬਹੁਤ ਪੁਰਾਣੀਆਂ ਗੱਲਾਂ ਦੱਸ ਰਹੇ ਹੋ. ਮੈਂ ਆਮ ਆਲਸੋ ਇੰਟਰਸਟਿਡ ਕਿ ਤੁਹਾਡੇ ਡੈਡ ਤੇ ਨਾਨਾ ਜੀ ਜਦ ਆਏ ਸੀ,
ਹਾਂਜੀ,
ਉਹਨਾਂ ਤੋਂ 1800 ਸੀ ਤੁਸੀਂ ਗੱਲ ਕੀਤੀ, ਉਸ ਤੋਂ ਬਾਅਦ ਦੇਖੋ ਨਾ 1901 ਵਿੱਚ ਆਸਟ੍ਰੇਲੀਆ ਦਾ ਫੈਡਰੇਸ਼ਨ ਹੋਈ,
ਹਾਂਜੀ,
ਉਸ ਵਰਲਡ ਵਾਰ ਹੈ ਨਾ, ਵਰਲਡ ਵਾਰਸ ਦੋ ਹੋਈਆਂ ਨੇ, ਕਿ ਬਹੁਤੇ ਸਾਡੇ ਬੰਦੇ ਵੀ ਪੰਜਾਬ
ਗਏ, ਆਪਣੇ ਲੋਕ ਗਏ. ਹਾਂਜੀ.
ਕੋਈ ਗੱਲਾਂ ਉਹਨਾਂ ਨੇ ਦੱਸੀਆਂ ਹਿਸਟਰੀ ਬਾਰੇ, ਇਤਿਹਾਸ ਬਾਰੇ ਜਾਂ ਕੁਝ?
ਪਰ ਸੌਰੀ, ਵੱਡੀ ਗੱਲ ਉਦੋਂ ਸੀ, ਨਾਂ ਨਹੀਂ ਸੀ, ਮੇਰੇ ਮਾਮ ਦਾ ਨਾਂ ਕੋਰ ਨਹੀਂ ਸੀ ਰੱਖ ਸਕਦੇ.
ਓ ਕਿਉਂ?
ਉਹ ਉਹਨਾਂ ਦੇ ਪਾਸਪੋਰਟ ਤੇ, ਮੇਰੇ ਕੋਲ ਪਾਸਪੋਰਟ ਉਹਨਾਂ ਦਾ ਹੈ ਨਹੀਂ, ਪਰ ਪਾਸਪੋਰਟ ਤੇ ਸੁਵਿੰਦਰ ਕੌਰ ਵਾ, ਪਰ ਇੱਥੇ ਆਏ ਤਾਂ ਉਹਨਾਂ ਨਾਂ ਸਿੰਘ ਚੇਂਜ ਕਰਤਾ, ਕਾਗਜ਼ਾਂ ਦੇ ਸਿੰਘ ਕਰਤਾ. ਹੁਣ ਤਾਂ ਬਹੁਤ ਸਾਲ ਹੋ ਗਏ, ਜੋ ਮਰਜ਼ੀ ਨਾਂ ਰੱਖ ਲਓ, ਉਦੋਂ ਗਵਰਨਮੈਂਟ ਸਿੰਘ ਹੀ ਸੀ ਸਾਰੇ,
ਕੌਰ ਨਹੀਂ ਲਿਖ ਸਕਦੇ ਸੀ
ਉਦੋਂ, ਨੇ ਮਿਸਿਸ ਸਿੰਘ ਹੀ ਬਣ ਗਈ ਸੀ.
ਰਾਈਟ.
ਤੇ ਫਿਰ ਸਾਡੇ ਨਾਂ, ਮੇਰਾ ਕੌਰ ਹੈ ਨਹੀਂ ਸੀਗਾ.
ਅੱਛਾ.
ਮੇਰਾ ਵੀ ਸਿੰਘ ਹੀ ਰਿਹਾ ਸਾਰੀ ਉਮਰ.
ਅੱਛਾ.
ਤੇ ਪਰ ਜੇ ਉਹੀ ਨਾਂ ਸੀ, ਸਿੰਘ ਹੀ ਚੱਲਦਾ ਸੀਗਾ.
ਮਤਲਬ ਇੱਥੇ ਤੇ ਆਮ ਮਿਡਲ ਨੇਮ ਰੱਖਦੇ,
ਉਹ ਪਹਿਲਾਂ ਨਹੀਂ ਸੀ ਰੱਖਦੇ ਉਹਨਾਂ ਦਿਨਾਂ ਚ?
ਹਾਂਜੀ.
ਮੇਰੇ ਹਸਬੈਂਡ ਨੇ ਰੱਖਿਆ ਸੀ, 1990 ਚ ਵਿਆਹ ਹੋਇਆ ਸੀ, ਪਹਿਲਾਂ ਨਹੀਂ ਸੀ ਰੱਖਦੇ. ਫਿਰ ਅਸੀਂ ਬੱਚਿਆਂ ਦੇ ਨਾਂ ਕੌਰ ਤਾਂ ਸਿੰਘ ਰੱਖਿਆ.
ਹਾਂਜੀ.
ਪਰ ਉਦੋਂ ਸਿੰਘ ਹੀ ਬਣਾ ਦਿੰਦੇ ਸੀਗੇ ਸਾਰਿਆਂ ਨੂੰ.
ਓਹੋ.
ਤੇ
ਤੁਹਾਡੇ ਮਦਰ ਨੂੰ ਫਿਰ ਕਿਵੇਂ ਲੱਗਿਆ ਕਿ ਹਮ ਪੂਰੀ ਉਮਰ ਤੋਂ ਕੌਰ ਰਹੇ?
ਹਾਂਜੀ.
ਇਕਦਮ ਉਹਨਾਂ ਨੂੰ ਸਿੰਘ?
ਉਹ ਬਹੁਤ ਯੰਗ ਸੀ, ਉਹ 18 ਸਾਲਾਂ ਦੇ ਸੀ ਜਦ ਆਏ ਸੀ.
ਓਹ.
ਤੇ 11 ਸਾਲਾਂ ਬਾਅਦ ਗਏ ਸੀ, ਬਹੁਤ ਯੰਗ ਸੀ. ਪਹਿਲਾਂ ਦੋਨੇ ਪੇਰੈਂਟਸ ਪਾਕਿਸਤਾਨ ਤੋਂ ਆਏ ਸੀ, ਜਦੋਂ ਲੜਾਈ ਸੀ ਪਾਕਿਸਤਾਨ ਤੋਂ, ਉੱਠ ਕੇ ਆਏ ਸੀ ਪੰਜਾਬ ਨੂੰ. ਤੇ ਫਿਰ 18 ਸਾਲਾਂ ਦੀ ਸੀ, ਮੇਰੇ ਮਾਮ ਡੈਡ 20 ਦੇ ਸੀ ਜਦ ਵਿਆਹ ਹੋਏ ਸੀ. ਤੇ ਯੰਗ ਬਹੁਤ ਸੀ ਜਦ ਇੱਥੇ ਆਏ ਆ.
ਨਹੀਂ ਬਸ ਹੁਣ ਮੈਂ ਇੱਕ ਦੋ ਅਖੀਰਲੇ ਸਵਾਲ ਹੀ ਪੁੱਛਾਂਗੀ, ਦੇਖੋ ਤੁਸੀਂ ਬੜੇ ਪੁਰਾਤਨ ਸਮਿਆਂ ਦੀ ਗੱਲ ਕੀਤੀ ਜਦੋਂ ਆਏ ਸੀ, ਕਿੰਨੀ ਔਖਿਆਈ ਸੀ, ਇੱਥੇ ਰਹੇ ਸੀ, ਉਸ ਜ਼ਮਾਨੇ ਦੀ ਗੱਲ ਤੇ ਅੱਜ ਦੀ ਮਾਈਗ੍ਰੇਸ਼ਨ ਵਿੱਚ ਤੁਹਾਨੂੰ ਕੀ ਲੱਗਦਾ? ਕਿ
ਅੱਜ ਕੱਲ ਦਾ ਜੀਵੀ ਸਮਾਨ ਦਾ ਫਰਕ ਹੋ ਜੀ, ਉਦੋਂ ਤਾਂ ਬਹੁਤ ਹਾਰਡ ਸੀਗਾ, ਕੋਈ ਚੀਜ਼ ਨਹੀਂ ਸੀ ਮਿਲਦੀ, ਕੋਈ ਕੱਪੜਾ ਨਹੀਂ ਸੀ ਹੁੰਦਾ, ਕੁਛ ਹੁੰਦਾ ਨਹੀਂ ਸੀ, ਪਰ ਇਹ ਡਿਨ ਮੈਰਾ ਕਰਕੇ ਇੰਡੀਅਨ ਸਮਾਨ ਜੇ ਪਕੌੜੇ ਬਣਾਉਣੇ ਤਾਂ ਛੋਲਿਆਂ ਦੀ ਦਾਲ ਲਿਆ ਕੇ ਪੀ ਕੇ ਬਣਾ ਲਓ, ਬੇਸਣ ਤਾਂ ਬਣਾ ਲਓ
ਆਪੇ ਪਹਿਲਾਂ,
ਤੇ ਹੁਣ ਤਾਂ ਸੁਪਰ ਮਾਰਕੀਟ ਚ ਸਭ ਕੁਛ ਮਿਲਦਾ
ਤੁਹਾਡੇ ਮਦਰ ਆਏ ਸੀ, ਕਿਤੇ ਯੰਗ ਸੀ, ਆਪਣੇ ਪੇਰੈਂਟਸ ਨੂੰ ਛੱਡ ਕੇ, ਸਭ ਨੂੰ ਛੱਡ ਕੇ,
ਕਦੀ ਕੋਈ ਫੋਨ ਨਹੀਂ ਸੀ? 1990 ਚ ਵੀ ਇੰਡੀਅਨ ਫੋਨ ਕਰਨਾ ਹਾਰਡ ਸੀ, ਜਦ ਸਾਡਾ ਵਿਆਹ ਹੋਇਆ ਸੀ ਉਦੋਂ ਵੀ ਨਹੀਂ ਸੀ ਹੁੰਦਾ, ਉਦੋਂ ਵੀ ਮੇਰਾ ਸਹੁਰਾ ਜੀ ਦਿੱਲੀ ਆਉਂਦੇ ਹੁੰਦੇ ਸੀ,
ਅੱਛਾ,
ਫਰੈਂਕਾ ਨੂੰ ਕਰਕੇ, ਹੋਰ ਕਿਹੜਾ ਤਾਂ ਹੁੰਦੀ ਨਹੀਂ ਸੀ।
ਓਹੋ, ਤੇ ਆਪਣੇ ਬੱਚਿਆਂ ਦੀ ਹੁਣ ਮੈਨੂੰ ਫਾਈਨਲੀ ਗੱਲ ਦੱਸੋ, ਕਿਉਂਕਿ ਤੁਸੀਂ ਹੁਣ ਆਪਣੇ ਬੱਚਿਆਂ ਨੂੰ ਇੱਥੇ ਵੱਡਾ ਕੀਤਾ ਹੈ,
ਹਾਂਜੀ,
ਤੇ ਮੈਨੂੰ ਉਮੀਦ ਹੈ ਤੁਸੀਂ ਕਲਚਰ ਆਪਣਾ ਰੱਖਿਆ ਹੋਣਾ, ਜਿਸਾ ਤੁਹਾਨੂੰ ਸਵੇਰੇ 4 ਵਜੇ ਉਠਾ ਕੇ ਪਾਠ ਕਰਾਉਂਦੇ ਸੀ?
ਅਸੀਂ ਉਹਨਾਂ ਨੂੰ 4 ਵਜੇ ਠਾਲੇ ਪਰ ਆਪੂ ਨਹੀਂ ਉੱਠਣਾ, ਉਹਨਾਂ ਨੇ ਠਾਲਿਆ ਪਰ ਉਹਨਾਂ ਨੇ ਸਿਖਾ ਲਿਆ, ਹਾਂਜੀ, ਪਾਠ, ਹਾਂਜੀ,
ਤੇ ਬੱਚੇ ਪੰਜਾਬੀ ਬੋਲਦੇ,
ਹਾਂਜੀ ਹਾਂਜੀ, ਹਾਂਜੀ,
ਤੇ ਉਹਨਾਂ ਨੂੰ ਕਦੀ ਅਜੀਬ ਤੇ ਨਹੀਂ ਲੱਗਿਆ ਕਿ ਬਈ ਸਾਡਾ ਕਲਚਰ ਬਹੁਤ ਹੀ ਵੱਖ ਹੈ ਆਸਟ੍ਰੇਲੀਅਨ ਕਲਚਰ?
ਨਾ
ਨਾ,
ਪਰ ਵੱਖ ਨਹੀਂ ਲੱਗਦਾ, ਪਰ ਜਿੱਦਾਂ ਹੁਣ ਇੱਥੇ ਰਹਿੰਦੇ ਕਰਕੇ ਜੇ ਕੋਈ ਮਨਾਉਂਦਾ ਕ੍ਰਿਸਮਸ ਦੈਟਸ ਆਲ ਰਾਈਟ, ਜੇ ਕੋਈ ਈਸਟਰ ਮਨਾਉਂਦਾ ਦੈਟਸ ਆਲ ਰਾਈਟ, ਇਟ ਡਸਨਟ ਮੈਟਰ, ਅਸੀਂ ਵੀ ਫੈਮਲੀਆਂ ਨੂੰ ਦੇਈਦੇ ਆ ਫਰੈਂਡਾਂ ਨੂੰ ਪ੍ਰੈਜੈਂਟਸ, ਉਹ ਵੀ ਸਾਨੂੰ ਦਿੰਦੇ ਆ, ਦੈਟਸ ਆਲ ਰਾਈਟ, ਬੱਚੇ ਛੋਟੇ ਆ ਕ੍ਰਿਸਮਸ ਟ੍ਰੀ ਮੰਗਦੇ, ਦੈਟਸ ਆਲ ਰਾਈਟ, ਅਸੀਂ ਵੀ ਰੱਖੀ ਆ, ਹੁਣ ਗਾਹ ਸਾਡੇ ਬੱਚੇ ਵੀ ਰੱਖੂਗੇ,
ਹਾਂਜੀ,
ਕਰਕੇ ਜੇ ਬੱਚੇ ਮੰਗਦੇ ਆ, ਦੈਟਸ ਆਲ ਰਾਈਟ, ਦੇ ਕੈਨ ਹੈਵ ਅ ਕ੍ਰਿਸਮਸ ਟ੍ਰੀ, ਡਸਨਟ ਮੈਟਰ।
ਸੋ ਮੈਂ ਅਖੀਰਲਾ ਸਵਾਲ ਤੁਹਾਨੂੰ ਇਹ ਪੁੱਛਾਂਗੀ, ਜਿਹੜੇ ਅੱਜ ਕੱਲ ਨਵੇਂ ਮਾਈਗ੍ਰੈਂਟਸ ਆਉਂਦੇ,
ਹਾਂਜੀ,
ਹੈ ਨਾ, ਬਥੇਰਾ ਉਹ ਕੰਪਲੇਨ ਵੀ ਕਰਦੇ ਨੇ, ਇਹ ਨਹੀਂ ਹੈ, ਉਹ ਨਹੀਂ ਹੈ, ਰੇਸਿਜ਼ਮ ਦੀ ਵੀ ਗੱਲ ਹੁੰਦੀ ਹੈ, ਤੁਹਾਡੀ ਕੀ ਸਲਾਹ ਹੋਵੇਗੀ? ਵਾਟ ਇਜ਼ ਦ ਬੈਸਟ ਗਾਈਡੈਂਸ ਯੂ ਕੈਨ ਗਿਵ ਟੂ ਪੀਪਲ ਬੇਸਡ ਔਨ ਯੋਰ ਓਨ ਐਕਸਪੀਰੀਅੰਸਿਸ ਆਫ ਬੀਂਗ ਹੇਅਰ ਫੋਰ ਸੱਚ ਅ ਲੌਂਗ ਟਾਈਮ?
ਕੰਪਲੇਨ ਕਰਨਾ ਹਟ ਜਾ, ਆਰਾਮ ਨਾਲ ਕੰਮ ਕਰਨ ਜਿਹੜਾ ਕਰਨ ਵਾਲਾ, ਕੰਪਲੇਨ ਕੀਤੀ ਤਾਂ ਕੀ ਹੋ ਜਾਣਾ, ਥੋੜਾ 20-50 ਸਾਲ ਪਹਿਲਾਂ ਜੀ ਕੇ ਦੇਖ ਲੈਂਦੇ ਹੋਏ ਕਿੱਦਾਂ ਦਾ ਸੀਗਾ, ਦੈਟ ਕਾਟ ਵੈਰੀ ਈਜ਼ੀ, ਬਹੁਤ ਫਰਕ ਆ,
ਬਹੁਤ ਫਰਕ ਹੈ, ਹੈ ਨਾ ਜੀ। ਲਵਲੀ ਟੂ ਟਾਕ ਟੂ ਯੂ ਜੀ, ਬਹੁਤ ਸੋਹਣੀਆਂ ਤੇ ਪਿਆਰੀਆਂ ਯਾਦਾਂ ਤੁਸੀਂ ਸਾਨੂੰ,
ਥੈਂਕ ਯੂ ਮਨਪ੍ਰੀਤ,
ਥੈਂਕ ਯੂ ਸੋ ਮਚ,
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ।
ਤੁਸੀਂ ਸੁਣ ਰਹੇ ਸੀ ਮੇਰੇ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਦੀ ਆਵਾਜ਼ ਵਿੱਚ ਕੀਤੀ ਹੋਈ ਇੱਕ ਯਾਦਗਾਰੀ ਇੰਟਰਵਿਊ। ਉਮੀਦ ਕਰਦੀ ਹਾਂ ਕਿ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। SBS ਦੀ ਆਡੀਓ ਐਪ ਜਾਂ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਪੋਡਕਾਸਟ ਸੁਣਦੇ ਹੋ, ਉੱਥੇ SBS ਦੇ ਪੰਜਾਬੀ ਪਾਇਨੀਅਰਸ ਪੋਡਕਾਸਟ ਨੂੰ ਸਰਚ ਕਰੋ ਤੇ ਮੇਰੇ ਨਾਲ ਯਾਨੀ ਸੁਮੀਤ ਕੌਰ ਨਾਲ ਇਸ ਪਹਿਲੇ ਸੀਜ਼ਨ ਵਿੱਚ ਸੁਣੋ ਫਾਰ ਨਾਰਥ ਕੁਈਨਜ਼ਲੈਂਡ ਦੀਆਂ ਕੁਝ ਅਣਕਹੀਆਂ, ਅਣਸੁਣੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।